ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸੁਰਠ ਮਹੱਲਾ ਪਹਿਲਾ ਤੂੰ ਪ੍ਰਭ ਦਾਤਾ ਦਾਨ ਮਤ ਪੂਰਾ ਹਮ ਥਾਰੇ ਭਿਖਾਰੀ ਜੀਓ ਮੈਂ ਕਿਆ ਮੰਗਾਂ ਕਿਛ ਥਿਰ ਨਾ ਰਹਾਈ ਹਰ ਦੀ ਜੈ ਨਾਮ ਪਿਆਰੀ ਜੀਓ ਘਟ ਘਟ ਰਵ ਰਹਿਆ ਬਨਵਾਰੀ ਜਲ ਥਲ ਮਹੀਅਲ ਗੁਪਤੋ ਵਰਤੈ ਗੁਰ ਸ਼ਬਦੀ ਦੇਖ ਨਿਹਾਰੀ ਜੀਓ ਰਹਾਉ ਘਟ ਘਟ ਰਵ ਰਹਿਆ ਬਨਵਾਰੀ ਜਲ ਥਲ ਮਹੀਅਲ ਗੁਪਤੋ ਵਰਤੈ ਗੁਰ ਸ਼ਬਦੀ ਦੇਖ ਨਿਹਾਰੀ ਜੀਓ ਤੂੰ ਪ੍ਰਭ ਦਾਤਾ ਦਾਨ ਮਤ ਪੂਰਾ ਹਮ ਥਾਰੇ ਭਿਖਾਰੀ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਖਾਲਸਾ ਸਤਸੰਗ ਜੀਓ ਅਕਾਲ ਪੁਰਖ ਵਾਹਿਗੁਰੂ ਅੰਤਰਜਾਮੀ ਨੇ ਸਾਡੇ ਕਲਯੁਗੀ ਜੀਵਾਂ ਦੇ ਉਧਾਰ ਵਾਸਤੇ ਨਿਰਗੁਣ ਤੇ ਸਰਗੁਣ ਥੀਆ ਜੋ ਪਾਵਨ ਗੁਰੂ ਸਰੂਪ ਧਾਰਨ ਕੀਤਾ ਹੈ ਗੁਰੂ ਨਾਨਕ ਦੇਵ ਗੋਬਿੰਦ ਰੂਪ ਸਾਡੇ ਸਿੱਖਾਂ ਦੇ ਪ੍ਰਥਮ ਗੁਰੂ ਜਾਹਰ ਪੀਰ ਜਗਤ ਗੁਰ ਬਾਬਾ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਸੋਰਠ ਰਾਗ ਦੇ ਅੰਦਰ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਹਜ਼ੂਰ ਦੇ ਚਰਨਾਂ ਵਿੱਚ ਕੁਛ ਸਤਸੰਗੀਆਂ ਨੇ ਸਵਾਲ ਕੀਤਾ, ਹੇ ਗਰੀਬਨ ਵਾਜ ਸਤਿਗੁਰੂ ਜੀ, ਆਪ ਕਿਰਪਾ ਕਰਕੇ ਸਾਨੂੰ ਇਹ ਦੱਸੋ, ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਕਿੱਥੇ ਵਸ ਰਿਹਾ ਹੈ, ਤੇ ਕਿਰਪਾ ਕਰਕੇ ਸਾਨੂੰ ਨਾਲ ਇਹ ਵੀ ਦੱਸੋ, ਉਹ ਸਾਨੂੰ ਦਿਸਦਾ ਕਿਉਂ ਨਹੀਂ। ਨਾਲ ਹੀ ਤੀਸਰੀ ਇਹ ਵੀ ਬੇਨਤੀ ਕਰ ਦਿੱਤੀ, ਸਤਿਗੁਰੂ ਫਿਰ ਉਹਨੂੰ ਕਿਵੇਂ ਵੇਖਿਆ ਜਾਵੇ, ਇਹਦੇ ਬਾਰੇ ਵੀ ਕੁਝ ਚਾਨਣਾ ਪਾਓ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਇਸ ਪਾਵਨ ਪਵਿੱਤਰ ਸ਼ਬਦ ਦੀਆਂ ਜੋ ਰਹਾਉ ਦੀਆਂ ਪੰਕਤੀਆਂ ਹਨ ਉਹਨਾਂ ਦੇ ਅੰਦਰ ਫਰਮਾਉਂਦੇ ਹਨ, ਘਟ ਘਟ ਰਵ ਰਹਿਆ ਬਨਵਾਰੀ। ਉਹ ਅਕਾਲ ਪੁਰਖ ਵਾਹਿਗੁਰੂ ਸਾਰੇ ਜੀਵਾਂ ਦੇ ਅੰਦਰ, ਸਾਰੇ ਸਰੀਰਾਂ ਦੇ ਅੰਦਰ ਵਸ ਰਿਹਾ ਹੈ। ਕਿਉਂ ਬਨਵਾਰੀ? ਉਹ ਅਕਾਲ ਪੁਰਖ ਵਾਹਿਗੁਰੂ ਸੰਸਾਰ ਬਾਗ ਦਾ ਮਾਲੀ ਹੈ। ਜਿਵੇਂ ਕੋਈ ਮਾਲੀ ਬਾਗ ਲਾਉਂਦਾ ਹੈ, ਇੱਕ ਇੱਕ ਪੌਦੇ ਨੂੰ ਰੀਝਾਂ ਦੇ ਨਾਲ ਪਾਲਦਾ ਹੈ ਔਰ ਹਰ ਇੱਕ ਪੌਦੇ ਦਾ ਖਿਆਲ ਵੀ ਰੱਖਦਾ ਹੈ, ਸਮੇਂ ਨਾਲ ਉਹਨਾਂ ਨੂੰ ਪਾਣੀ ਵੀ ਦਿੰਦਾ, ਖੁਰਾਕ ਵੀ ਦਿੰਦਾ, ਗੋਡੀ ਵੀ ਕਰਦਾ ਤੇ ਨਾਲ ਹੀ ਉਹਨਾਂ ਤੋਂ ਸੁੰਦਰ ਮਹਿਕ ਤੇ ਫਲ ਵੀ ਪ੍ਰਾਪਤ ਕਰਦਾ। ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਵੀ ਬਨਵਾਰੀ ਸੰਸਾਰ ਬਾਗ ਦਾ ਮਾਲੀ ਹੈ। ਜਿਤਨੇ ਵੀ ਜੀਵ ਨੇ, ਜਿਤਨੇ ਸਰੀਰ ਨੇ, ਸਾਰੇ ਉਸਨੇ ਆਪ ਲਾਏ ਨੇ। ਹਰ ਕਾ ਬਾਗਰਾ ਨਾਚੈ ਪਿੰਦੀ ਮੈਂ ਸਾਗਰਾ, ਸਾਰੇ ਜੀਵ ਰੂਪ ਪੌਦਿਆਂ ਦੀ ਸੰਭਾਲ ਵੀ ਕਰਦਾ ਹੈ, ਪਾਲਣਾ ਵੀ ਕਰਦਾ ਹੈ ਅਤੇ ਸਭ ਨੂੰ ਲੋੜੀਂਦੀਆਂ ਵਸਤਾਂ, ਖੁਰਾਕ ਆਦਿਕ ਵੀ ਦਿੰਦਾ ਹੈ। ਐਸਾ ਉਹ ਅਕਾਲ ਪੁਰਖ ਵਾਹਿਗੁਰੂ ਮਾਲੀ ਹੈ। ਫਿਰ ਮਹਾਰਾਜ, ਉਹ ਦਿਸਦਾ ਕਿਉਂ ਨਹੀਂ? ਜਲ ਥਲ ਮਹੀਅਲ ਗੁਪਤੋ ਵਰਤੈ। ਸਤਿਗੁਰੂ ਫਰਮਾਉਂਦੇ ਹਨ, ਗੁਰਮੁਖੋ, ਉਹ ਜਲਾਂ ਥਲਾਂ ਅੰਦਰ, ਮਹੀ ਧਰਤੀ ਅਤੇ ਆਕਾਸ਼ਾਂ ਦੇ ਵਿੱਚ ਗੁਪਤ ਰੂਪ ਹੋ ਕੇ ਵਰਤ ਰਿਹਾ ਹੈ। ਜਿਵੇਂ ਬਨਸਪਤੀ ਵਿੱਚ ਅੱਗ, ਦੁੱਧ ਵਿੱਚ ਘਿਓ ਗੁਪਤ ਰੂਪ ਹੋ ਕੇ ਵਰਤਦਾ ਹੈ। ਭਾਈ ਗੁਰਦਾਸ ਜੀ ਨੇ ਪਾਣੀ ਦਾ ਵੀ ਦ੍ਰਿਸ਼ਟਾਂਤ ਦਿੱਤਾ। ਧਰਤੀ ਪੈਰਾਂ ਹੇਠ ਹੈ, ਧਰਤੀ ਹੇਠ ਵਸੰਦਾ ਪਾਣੀ, ਜਿਵੇਂ ਸਾਰੀ ਧਰਤੀ ਦੇ ਹੇਠਾਂ ਜਲ ਹੈ ਪਰ ਗੁਪਤ ਰੂਪ ਹੋ ਕੇ ਵਰਤ ਰਿਹਾ। ਤਿਲਾਂ ਵਿੱਚ ਤੇਲ ਵੀ ਗੁਪਤ ਰੂਪ ਹੋ ਕੇ ਵਰਤਦਾ ਹੈ। ਹਜ਼ੂਰ ਫਰਮਾਉਂਦੇ ਨੇ, ਉਹ ਅਕਾਲ ਪੁਰਖ ਵਾਹਿਗੁਰੂ ਵੀ ਜਲਾਂ ਥਲਾਂ ਦੇ ਵਿੱਚ, ਧਰਤੀ ਅਤੇ ਅਸਮਾਨਾਂ ਦੇ ਵਿੱਚ ਗੁਪਤ ਰੂਪ ਹੋ ਕੇ ਵਰਤ ਰਿਹਾ ਹੈ। ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਫਰਮਾਇਆ, ਕਾਹੇ ਰੇ ਬਨ ਖੋਜਨ ਜਾਈ, ਸਰਬ ਨਿਵਾਸੀ ਸਦਾ ਅਲੇਪਾ, ਤੋਹੀ ਸੰਗ ਸਮਾਈ ਰਹਾਓ, ਪੋਹ ਪਮਦ ਜਿਉਂ ਬਾਸ ਬਸਤ ਹੈ, ਮੁਕਰ ਮਾਹੇ ਜੈਸ ਛਾਈ, ਤੈਸੇ ਹੀ ਹਰ ਬਸੇ ਨਿਰੰਤਰ, ਘੱਟ ਹੀ ਖੋਜੋ ਭਾਈ। ਜਿਵੇਂ ਫੁੱਲ ਦੇ ਵਿੱਚ ਖੁਸ਼ਬੋ ਵਸਦੀ ਹੈ, ਫੁੱਲ ਦਿਸਦਾ ਪਰ ਖੁਸ਼ਬੋ ਨਹੀਂ ਦਿਸਦੀ, ਉਹਨੂੰ ਸੁੰਘਿਆ ਜਾ ਸਕਦਾ, ਨਾਸਕਾ ਦੁਆਰਾ ਉਸਨੂੰ ਅਨੁਭਵ ਕੀਤਾ ਜਾਂਦਾ। ਇਸੇ ਤਰ੍ਹਾਂ ਉਹ ਅਕਾਲ ਪੁਰਖ ਵਾਹਿਗੁਰੂ ਗੁਪਤ ਰੂਪ ਹੋ ਕੇ ਵਰਤ ਰਿਹਾ ਹੈ। ਗੁਰ ਸ਼ਬਦੀ ਦੇਖ ਨਿਹਾਰੀ ਜੀਉ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਗੁਰੂ ਕੇ ਸ਼ਬਦ ਰਾਹੀਂ, ਗੁਰੂ ਸ਼ਬਦ ਦੀ ਐਨਕ ਦੇ ਨਾਲ, ਗੁਰੂ ਸ਼ਬਦ ਦੀ ਖੁਰਦਬੀਨ ਦੇ ਨਾਲ ਦੇਖ ਨਿਹਾਰੀ ਜੀਉ, ਉਸਨੂੰ ਦੇਖ ਕੇ ਨਿਹਾਲ ਹੋ ਜਾਈਦਾ। ਹੇ ਪਿਆਰੇ ਜੀਉ, ਗੁਰੂ ਸ਼ਬਦ ਰਾਹੀਂ ਹੀ ਉਸ ਅਕਾਲ ਪੁਰਖ ਵਾਹਿਗੁਰੂ ਦੀ ਦੀਦਾਰ ਹੁੰਦੇ ਹਨ। ਸਰਵ ਜੋ ਤੇਰੀ ਪਸਰ ਰਹੀ, ਜੈ ਜੈ ਦੇਖਾਂ ਤੈ ਨਰ ਹਰੀ। ਲੋ ਹੁਣ ਆਰੰਭ ਤੋਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਦਰ ਤੇ ਖਲੋ ਕੇ ਇੱਕ ਭਿਖਾਰੀ ਦੀ ਤਰ੍ਹਾਂ ਕਿਵੇਂ ਅਰਦਾਸ ਬੇਨਤੀ ਕਰਦੇ ਹਨ ਅਤੇ ਸਾਨੂੰ ਵੀ ਸਿੱਖਿਆ ਬਖਸ਼ਿਸ਼ ਕਰਦੇ ਹਨ ਕਿ ਅਸਾਂ ਕਿਵੇਂ ਅਕਾਲ ਪੁਰਖ ਦੇ ਚਰਨਾਂ ਵਿੱਚ ਪ੍ਰਾਰਥਨਾ ਕਰਨੀ ਹੈ ਅਤੇ ਯਾਚਨਾ ਕਰਨੀ ਹੈ। ਲਓ ਸੰਗਤਾਂ, ਪ੍ਰੇਮ ਦੇ ਨਾਲ ਬਾਣੀ ਦੀ ਵਿਚਾਰ ਸੁਣੋ ਅਤੇ ਇੱਕ ਵਾਰੀ ਪਿਆਰ ਦੇ ਨਾਲ ਆਖੋ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੋਰਠ ਮਹੱਲਾ ਪਹਿਲਾ, ਤੂੰ ਪ੍ਰਭ ਦਾਤਾ ਦਾਨ ਮਤ ਪੂਰਾ, ਹਮ ਥਾਰੇ ਭਿਖਾਰੀ ਜੀਓ। ਸੋਠ ਰਾਗ ਵਿੱਚ ਪਹਿਲੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਮਹਾਰਾਜ ਫਰਮਾਉਂਦੇ ਹਨ, ਤੂੰ ਪ੍ਰਭ ਦਾਤਾ ਦਾਨ ਮਤ ਪੂਰਾ, ਹੇ ਅਕਾਲ ਪੁਰਖ ਵਾਹਿਗੁਰੂ, ਤੂੰ ਸਮਰੱਥ ਦਾਤਾ ਹੈ, ਦਾਨ ਮਤ ਪੂਰਾ ਅਤੇ ਦਾਨ ਦੇਣ ਵਾਲੀ ਮਤ ਵਿੱਚ ਪੂਰਾ ਹੈ। ਦਾਨ ਦੇਣ ਵਾਲੀ ਮਤ ਵਿੱਚ ਪੂਰਾ ਉਹੀ ਦਾਤਾ ਮੰਨਿਆ ਜਾਂਦਾ ਹੈ ਜਿਸ ਦੇ ਦਰ ਤੋਂ ਆਇਆ ਕੋਈ ਵੀ ਭਿਖਾਰੀ ਖਾਲੀ ਨਹੀਂ ਜਾਂਦਾ, ਜੋ ਸਾਰਿਆਂ ਨੂੰ ਹੀ ਜੋ ਮੰਗਦਾ ਉਸਨੂੰ ਉਹੀ ਕੁਛ ਦਿੰਦਾ ਹੈ, ਉਹੀ ਦਾਨ ਦੇਣ ਵਾਲੀ ਮਤ ਵਿੱਚ ਪੂਰਾ ਗਿਣਿਆ ਜਾਂਦਾ। ਤੇ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਬਾਰੇ ਸਤਿਗੁਰੂ ਨੇ ਫਰਮਾਇਆ ਹੈ, ਗੁਰਾ ਇੱਕ ਦੇਹ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਉਹ ਵਾਹਿਗੁਰੂ ਦਾਨ ਦੇਣ ਵਾਲੀ ਮਤ ਵਿੱਚ ਕਿਵੇਂ ਪੂਰਾ ਹੈ? ਹਜ਼ੂਰ ਫਰਮਾਉਂਦੇ ਹਨ, ਕਾਹੇ ਰੇ ਮਨ ਚਿਤਵੈ ਉਦਮ ਜਾਂ ਆਹਰ ਹਰ ਜੀਉ ਭਰਿਆ ਸੈਲ ਪੱਥਰ ਮੈਂ ਜੰਤਿਉ ਪਾਈ ਤਾਂ ਕਾ ਰਿਜਕ ਆਗਿਆ ਕਰ ਧਰਿਆ। ਉਸ ਵਾਹਿਗੁਰੂ ਨੇ ਪੱਥਰਾਂ ਦੇ ਵਿੱਚ ਵੀ ਪਥਰੀਲੇ ਕੀੜੇ ਪੈਦਾ ਕੀਤੇ ਹਨ, ਉਹਨਾਂ ਨੂੰ ਵੀ ਰਿਜਕ ਦੇ ਰਿਹਾ ਹੈ। ਕਿੰਨੀ ਔਖੀ ਗੱਲ ਹੈ, ਪੱਥਰਾਂ ਵਿੱਚ ਕੀੜਿਆਂ ਨੂੰ ਕਿਵੇਂ ਉਹ ਰਿਜਕ ਦੇ ਰਿਹਾ ਹੈ, ਕਿਉਂਕਿ ਉਹ ਦਾਨ ਦੇਣ ਵਾਲੀ ਮਤ ਵਿੱਚ ਪੂਰਾ ਹੈ। ਕਿਤੇ ਵੀ ਕੋਈ ਜੀਵ ਹੈ, 42 ਲੱਖ ਜੀ ਜਲ ਮੈਂ ਹੋਤੇ, ਬੀਠਲ ਪਹਿਲਾ ਕਾਇ ਕਰੋ, 42 ਲੱਖ ਕਿਸਮ ਦੇ ਜੀਵ ਸਮੁੰਦਰ ਦੇ ਵਿੱਚ ਨੇ, ਉਹਨਾਂ ਨੂੰ ਉੱਥੇ ਵੀ ਪਾਣੀ, ਉੱਥੇ ਵੀ ਖੁਰਾਕ ਦੇ ਰਿਹਾ ਹੈ। ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸ ਹੀ ਹੈ, ਜਲ ਮੈਂ ਜੰਤ ਉਹ ਪਾਏ ਕਹਿ ਤਿਨਾ ਪੇ ਰੋਜੀ ਦੇ। ਇਸ ਲਈ ਉਹ ਵਾਹਿਗੁਰੂ ਦਾਤਾ ਦਾਨ ਦੇਣ ਵਾਲੀ ਮਤ ਵਿੱਚ ਪੂਰਾ ਹੈ। ਹਮ ਥਾਰੇ ਪੇਖਾਰੀ ਜੀਉ, ਹੇ ਵਾਹਿਗੁਰੂ ਜੀ ਅਸੀਂ ਆਪ ਜੀ ਦੇ ਦਰ ਦੇ ਭਿਖਾਰੀ ਜਾਚਕ ਹਾਂ। ਮੈਂ ਕਿਆ ਮੰਗਾਂ ਕਿਛ ਥਿਰ ਨਾ ਰਹਾਈ, ਹਰ ਦੀਜੈ ਨਾਮ ਪਿਆਰੀ ਜੀਉ। ਹੇ ਵਾਹਿਗੁਰੂ ਜੀ ਮੈਂ ਆਪ ਜੀ ਦੇ ਪਾਸੋਂ ਕੀ ਮੰਗਾਂ, ਕਿਉਂਕਿ ਦੁਨੀਆਂ ਦੀ ਕੋਈ ਸ਼ੈ, ਕੋਈ ਚੀਜ਼, ਕੋਈ ਵਸਤੂ ਹਮੇਸ਼ਾ ਸਿਰ ਰਹਿਣ ਵਾਲੀ ਨਹੀਂ ਹੈ। ਹਰ ਦੀਜਾ ਨਾਮ ਪਿਆਰੀ ਜੀਓ। ਇਸੇ ਲਈ ਹੇ ਵਾਹਿਗੁਰੂ ਜੀਓ, ਕਿਰਪਾ ਕਰੋ, ਤੁਸੀਂ ਮੈਨੂੰ ਆਪਣੀ ਪਿਆਰੀ ਪਿਆਰ ਵਾਲੀ ਵਸਤੂ, ਪਿਆਰ ਵਾਲੀ ਬਖਸ਼ਿਸ਼ ਨਾਮ ਦੀ ਦੇ ਦਿਓ। ਵਿਸਰ ਨਾਹੀ ਦਾ ਤਾਰ ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਇਹੋ। ਇਹ ਪਿਆਰੀ ਵਸਤੂ, ਪਿਆਰੀ ਦਾਤ ਨਾਮ ਦੀ ਬਖਸ਼ਿਸ਼ ਕਰ ਦਿਓ, ਇਹੀ ਮੈਂ ਆਪ ਜੀ ਦੇ ਪਾਸੋਂ ਮੰਗਦਾ ਹਾਂ। ਜਿਹਨੂੰ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਮਿਲ ਜਾਂਦਾ ਹੈ, ਸਭ ਵਡਿਆਈਆਂ ਹਰ ਨਾਮ ਵਿੱਚ ਹਰ ਗੁਰਮੁਖ ਧਿਆਈਐ। ਜੇ ਵਸਤ ਮੰਗੀਐ ਸਾਈ ਪਾਈਐ, ਜੇ ਨਾਮ ਚਿਤ ਲਾਈਐ, ਨਾਮ ਦੁਆਰਾ ਸਭ ਕੁਝ ਪ੍ਰਾਪਤ ਹੋ ਜਾਂਦਾ। ਇਸ ਲਈ ਹਰ ਦੀਜੈ ਨਾਮ ਪਿਆਰੀ ਜੀਓ। ਹੇ ਵਾਹਿਗੁਰੂ ਜੀ, ਜੋ ਆਪ ਜੀ ਨੂੰ ਸਭ ਤੋਂ ਪਿਆਰੀ ਵਸਤੂ ਹੈ ਨਾਮ, ਉਹ ਕਿਰਪਾ ਕਰਕੇ ਮੈਨੂੰ ਬਖਸ਼ਿਸ਼ ਕਰ ਦਿਓ, ਕਿਉਂਕਿ ਨਾਮ ਦੇ ਨਾਲ ਹੀ ਵਾਹਿਗੁਰੂ ਪਰਮੇਸ਼ਰ ਸਭ ਤੋਂ ਵੱਧ ਪਿਆਰ ਕਰਦਾ। ਇਸੇ ਲਈ ਜਪਜੀ ਸਾਹਿਬ ਬਾਣੀ ਵਿੱਚ ਵੀ ਜਦੋਂ ਸਿੱਧਾਂ ਨੇ ਪੁੱਛਿਆ ਸੀ, ਸੱਚੇ ਪਾਤਸ਼ਾਹ ਜਦੋਂ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਦਰਬਾਰ ਦਿਸੇ ਤੇ ਉਸ ਵੇਲੇ ਕਿਹੜੀ ਭੇਟਾ ਉਹਨੂੰ ਅਰਪਣ ਕੀਤੀ ਜਾਵੇ, ਤਾਂ ਸਤਿਗੁਰੂ ਦਾ ਜਵਾਬ ਸੀ, ਅੰਮ੍ਰਿਤ ਵੇਲਾ ਸੱਚ ਨਾਉ। ਇਹ ਸੱਚੇ ਨਾਮ ਦੀ ਭੇਟਾ ਨੂੰ ਹੀ ਵਾਹਿਗੁਰੂ ਕਬੂਲ ਕਰਦੇ। ਪੂਜਾ ਕੀਚੈ ਨਾਮ ਤੇ ਆਈਐ, ਬਿਨ ਨਾਵੈ ਪੂਜ ਨਾ ਹੋਏ। ਇਸ ਲਈ ਸਭ ਤੋਂ ਪਿਆਰੀ ਵਸਤੀ ਪਿਆਰੀ ਵਸਤੂ ਵਾਹਿਗੁਰੂ ਨੂੰ ਨਾਮ ਹੈ, ਉਹ ਕਿਰਪਾ ਕਰਕੇ ਦੇ ਦਿਓ। ਅਥਵਾ ਕੁਛ ਹੋਰ ਵੀ ਅਰਥ ਵਿਦਵਾਨ ਕਰਦੇ ਹਨ, ਹਰ ਦੀਜੈ ਨਾਮ ਪਿਆਰੀ ਜੀਓ, ਬਈ ਸਾਨੂੰ ਨਾਮ ਦੀ ਪਿਆਰੀ ਪ੍ਰੀਤੀ ਬਖਸ਼ਿਸ਼ ਕਰ ਦਿਓ। ਪਿਆਰੀ ਪ੍ਰੀਤੀ ਦਾ ਵੀ ਅਰਥ ਕੀਤਾ, ਪਿਆਰ ਤੇ ਪਿਆਰੀ ਇਸਤਰੀ ਲਿੰਗ। ਹਰ ਦੀਜੈ ਨਾਮ ਪਿਆਰੀ ਜੀਓ, ਸਾਨੂੰ ਨਾਮ ਦੀ ਪ੍ਰੀਤੀ ਬਖਸ਼ਿਸ਼ ਕਰ ਦਿਓ। ਅਥਵਾ ਹਰ ਦੀਜੈ ਨਾਮ ਪਿਆਰੀ ਜੀਓ, ਸਾਨੂੰ ਨਾਮ ਦਾ ਪਿਆਰ ਬਖਸ਼ਿਸ਼ ਕਰ ਦਿਓ। ਅਥਵਾ ਹਰ ਦੀਜੈ ਨਾਮ ਪਿਆਰੀ ਜੀਓ, ਇਹ ਨਾਮ ਦੀ ਪਿਆਰੀ ਦਾ ਅਰਥ ਹੈ ਪਿਆਲਾ ਤੋਂ ਪਿਆਲੀ, ਵੀ ਇਹ ਨਾਮ ਦੀ ਪਿਆਲੀ, ਇਹ ਨਾਮ ਦਾ ਪਿਆਲਾ, ਇਹ ਨਾਮ ਦਾ ਰੂਹਾਨੀ ਜਾਮ ਮੈਨੂੰ ਬਖਸ਼ਿਸ਼ ਕਰ ਦਿਓ। ਘਟ ਘਟ ਰਵ ਰਹੇ ਆ ਬਨਵਾਰੀ, ਜਲ ਥਲ ਮਹੀ ਅਲ ਗੁਪਤੋ ਵਰਤੈ, ਗੁਰ ਸ਼ਬਦੀ ਦੇਖ ਨਿਹਾਰੀ ਜੀਓ ਰਹਾਉ। ਸਤਿਗੁਰੂ ਫਰਮਾਉਂਦੇ ਨੇ, ਗੁਰਮੁਖੋ, ਉਹ ਅਕਾਲ ਪੁਰਖ ਵਾਹਿਗੁਰੂ ਹਰ ਜੀਵ ਤੇ ਹਰ ਸਰੀਰ ਦੇ ਵਿੱਚ ਵਸ ਰਿਹਾ ਹੈ, ਕਿਉਂਕਿ ਉਹ ਸੰਸਾਰ ਬਾਗ ਦਾ ਮਾਲੀ ਹੈ। ਉਹ ਜਲਾਂ ਥਲਾਂ ਵਿੱਚ, ਧਰਤੀ ਤੇ ਅਸਮਾਨਾਂ ਦੇ ਵਿੱਚ ਗੁਪਤ ਰੂਪ ਹੋ ਕੇ ਵਰਤ ਰਿਹਾ ਹੈ। ਗੁਰ ਸ਼ਬਦ ਦੀ ਦੇਖ ਨਿਹਾਰੀ ਜੀਓ, ਗੁਰੂ ਸ਼ਬਦ ਦੁਆਰਾ ਉਸ ਨੂੰ ਵੇਖ ਕੇ ਇਹ ਜੀਵ ਰੂਪ ਇਸਤਰੀ ਨਿਹਾਲ ਹੋ ਜਾਂਦੀ ਹੈ ਪਿਆਰੇ ਜੀਓ। ਅਥਵਾ ਗੁਰ ਸ਼ਬਦ ਦੀ ਦੇਖ ਨਿਹਾਰੀ ਜੀਓ, ਗੁਰੂ ਸ਼ਬਦ ਰਾਹੀਂ ਉਸ ਵਾਹਿਗੁਰੂ ਪਰਮੇਸ਼ਰ ਨੂੰ ਦੇਖਣ ਵਾਲੀ ਨਿਹਾਰੀ ਦ੍ਰਿਸ਼ਟੀ, ਦੇਖਣ ਵਾਲੀ ਨਿਹਾਰੀ ਦ੍ਰਿਸ਼ਟੀ ਉਸਨੂੰ ਦਿਵ ਦ੍ਰਿਸ਼ਟੀ ਪ੍ਰਾਪਤ ਹੁੰਦੀ ਹੈ ਪਿਆਰੇ ਜੀਓ। ਰਹਾਉ ਮਰਤ ਪਿਆਲ ਆਕਾਸ਼ ਦਿਖਾਇਓ, ਗੁਰ ਸਤਿਗੁਰ ਕਿਰਪਾ ਧਾਰੀ ਜੀਓ। ਬਸਰਾਮ ਦੇ ਕੇ ਹਜ਼ੂਰ ਅੱਗੇ ਫਰਮਾਉਂਦੇ ਹਨ, ਸਾਡੇ ਤੇ ਗੁਰ ਸਤਿਗੁਰ ਪੂਜਨੀਕ ਸਤਿਗੁਰੂ ਨੇ, ਵੱਡੇ ਸਤਿਗੁਰੂ ਨੇ ਕਿਰਪਾ ਧਾਰਨ ਕੀਤੀ। ਵੱਡਾ ਸਤਿਗੁਰੂ ਕੌਣ ਹੈ? ਅਕਾਲ ਪੁਰਖ। ਉਸ ਵੱਡੇ ਸਤਿਗੁਰੂ ਅਕਾਲ ਪੁਰਖ ਵਾਹਿਗੁਰੂ ਨੇ ਸਾਡੇ ਤੇ ਕਿਰਪਾ ਧਾਰਨ ਕੀਤੀ। ਹੇ ਪਿਆਰੇ ਜੀਓ, ਮਰਤ ਪਿਆਲ ਆਕਾਸ਼ ਦਿਖਾਇਓ। ਸਾਨੂੰ ਮਰਤ ਮਾਤ ਲੋਕ ਵਿੱਚ ਤੇ ਪਿਆਲ ਜਿਹੜੇ ਹੇਠਲੇ ਪਤਾਲ ਨੇ, ਆਕਾਸ਼ ਜਿਹੜੇ ਉੱਪਰਲੇ ਮੰਡਲ ਨੇ, ਸਾਰਿਆਂ ਦੇ ਵਿੱਚ ਹੀ ਸਾਨੂੰ ਉਸ ਅਕਾਲ ਪੁਰਖ ਵਾਹਿਗੁਰੂ ਦੇ ਦਰਸ਼ਨ ਦੀਦਾਰ ਕਰਵਾ ਦਿੱਤੇ। ਸੋ ਬ੍ਰਹਮ ਅਜੋਨੀ ਹੈ ਪੀ ਹੋਨੀ ਕਟ ਪੀਤਰ ਦੇਖ ਮੁਰਾਰੀ ਜੀਓ। ਉਹ ਅਕਾਲ ਪੁਰਖ ਵਾਹਿਗੁਰੂ ਬ੍ਰਹਮ ਵਿਆਪਕ ਸਰੂਪ ਹੈ। ਅਜੋਨੀ ਕਦੇ ਜੂਨਾ ਵਿੱਚ ਨਹੀਂ ਆਉਂਦਾ। ਹੈ ਪੀ ਹੋਨੀ ਉਹ ਤਿੰਨੇ ਕਾਲਾਂ ਦੇ ਵਿੱਚ ਵਿਆਪਕ ਹੈ। ਹੈ ਵਰਤਮਾਨ ਕਾਲ ਦਾ ਸੂਚਕ ਹੈ, ਪੀ ਭੂਤਕਾਲ ਦਾ ਸੂਚਕ ਹੈ, ਹੋਨੀ ਅੱਗੇ ਭਵਿੱਖ ਦਾ ਸੂਚਕ ਹੈ। ਉਹ ਅਕਾਲ ਪੁਰਖ ਵਾਹਿਗੁਰੂ ਤਿੰਨੇ ਕਾਲਾਂ ਦੇ ਵਿੱਚ ਵਿਆਪਕ ਹੈ। ਕਟ ਪੀਤਰ ਦੇਖ ਮੁਰਾਰੀ ਜੀਓ। ਸਤਿਗੁਰੂ ਕਹਿੰਦੇ ਨੇ, ਹੇ ਪਿਆਰੇ ਜੀਓ, ਉਸ ਅਕਾਲ ਪੁਰਖ ਵਾਹਿਗੁਰੂ ਮੁਰਾਰੀ ਨੂੰ ਜੋ ਹੰਕਾਰ ਰੂਪੀ ਮੁਰ ਦੈਨ ਦਾ ਵੈਰੀ ਹੈ, ਹਰ ਜੀਉ ਹੰਕਾਰ ਨਾ ਭਾਵੀ ਵੇਦ ਕੂਕ ਸੁਣਾਵੇ, ਉਸਨੂੰ ਆਪਣੇ ਹਿਰਦੇ ਵਿੱਚ ਹੀ ਪਾਈ ਦੇਖੋ, ਉਹ ਤੁਹਾਡੇ ਅੰਦਰ ਹੀ ਵਸ ਰਿਹਾ ਹੈ। ਜਨਮ ਮਰਨ ਕੋ ਇਹੋ ਜਗ ਬਪੜੋ, ਇਨ ਦੂਜੇ ਭਗਤ ਵਿਸਾਰੀ ਜੀਓ। ਇਹ ਜਿਹੜਾ ਵਿਚਾਰਾ ਜਗ ਦਾ ਅਰਥ, ਇਹ ਜੀਵ ਹੈ ਅਥਵਾ ਇਹ ਸਾਰਾ ਸੰਸਾਰ ਹੈ, ਜਨਮ ਮਰਨ ਕੋ, ਇਹ ਤੇ ਜਨਮ ਮਰਨ ਲਈ ਹੀ ਬਣਿਆ ਹੋਇਆ, ਜੰਮਦਾ ਤੇ ਮਰ ਜਾਂਦਾ, ਹੋਰ ਇੱਥੇ ਦੁਨੀਆਂ ਵਿੱਚ ਹੈ ਵੀ ਕੀ? ਜਗਤ ਦਾ ਅਰਥ ਵੀ ਮਹਾਂਪੁਰਖ ਹੀ ਕਰਦੇ ਸਨ, ਜੋ ਜਾ ਪੈਦਾ ਹੋ ਕੇ ਗਤ ਨਾਸ ਹੋ ਜਾਵੇ। ਜਨਮ ਮਰਨ ਕੋ ਇਹੋ ਜਗ ਬਪੜੋ, ਇਹ ਵਿਚਾਰਾ ਸੰਸਾਰ ਤੇ ਪੈਦਾ ਹੋ ਕੇ ਮਰਨ ਲਈ ਹੈ। ਇਨ ਦੂਜਾ ਭਗਤ ਵਿਸਾਰੀ ਜੀਓ। ਹੇ ਪਿਆਰੇ ਜੀਓ, ਇਸ ਸੰਸਾਰ ਨੇ ਦੂਜੇ ਪਾਸੇ ਮੋਹ ਪਿਆਰ ਦੇ ਵਿੱਚ ਫਸ ਕੇ ਵਾਹਿਗੁਰੂ ਦੀ ਭਗਤੀ ਨੂੰ ਵਿਸਾਰ ਦਿੱਤਾ ਹੈ। ਸਤਿਗੁਰ ਮਿਲੇ ਤਾਂ ਗੁਰਮਤ ਪਾਈਐ ਸਾਖਤ ਬਾਜੀ ਹਾਰੀ ਜੀਓ। ਹਜ਼ੂਰ ਕਹਿੰਦੇ ਨੇ, ਸਤਿਗੁਰ ਮਿਲੇ, ਜੇ ਸੱਚਾ ਸਤਿਗੁਰੂ ਮਿਲ ਜਾਵੇ ਤਾਂ ਗੁਰੂ ਦੀ ਮਤ ਪ੍ਰਾਪਤ ਹੋ ਜਾਂਦੀ ਹੈ ਤੇ ਉਹਦੇ ਜੀਵਨ ਦੀ ਸਫਲਤਾ ਵੀ ਹੋ ਜਾਂਦੀ ਹੈ। ਸਾਖਤ ਬਾਜੀ ਹਾਰੀ ਜੀਓ, ਪਰ ਸਾਖਤਾਂ ਨੇ ਆਪਣੇ ਜੀਵਨ ਦੀ ਬਾਜੀ ਖੇਡ ਨੂੰ ਹਾਰ ਦਿੱਤਾ। ਗੁਰਮੁਖ ਆਪਣੀ ਇਸ ਜੀਵਨ ਦੀ ਬਾਜੀ ਨੂੰ ਜਿੱਤ ਗਏ ਨੇ ਤੇ ਜਿਹੜੇ ਸਾਖਤ ਨੇ ਉਹਨਾਂ ਨੇ ਆਪਣੀ ਇਸ ਜੀਵਨ ਦੀ ਬਾਜੀ ਨੂੰ ਖੇਡ ਨੂੰ ਹਾਰ ਦਿੱਤਾ ਹੈ, ਉਹ ਇੱਥੋਂ ਹਾਰ ਕੇ ਗਏ ਹਨ। ਹੀ ਪਿਆਰੇ ਜੀਓ, ਸਤਿਗੁਰ ਬੰਧਨ ਤੋੜ ਨਿਰਾਰੇ ਬਹੁੜਨਾ ਗਰਭ ਮਝਾਰੀ ਜੀਓ। ਸਤਿਗੁਰੂ ਨੇ ਮਿਹਰ ਕੀਤੀ ਸਾਡੇ ਸਾਰੇ ਕਰਤਾ ਭੋਗਤਾ ਦੇ ਹਉਮੈ ਹੰਕਾਰ ਦੇ ਵਿਸ਼ੇ ਵਾਸ਼ਨਾ ਦੇ ਬੰਧਨ ਤੋੜ ਕੇ ਸਾਨੂੰ ਆਜ਼ਾਦ ਕਰ ਦਿੱਤਾ, ਬੰਦ ਖਲਾਸ ਕਰ ਦਿੱਤਾ। ਬਹੁੜਨਾ ਗਰਭ ਮਝਾਰੀ ਜੀਓ, ਹੁਣ ਅਸੀਂ ਦੁਬਾਰਾ ਮੁੜ ਕੇ ਮਾਤਾ ਦੇ ਗਰਭ ਦੇ ਵਿੱਚ ਨਹੀਂ ਆਵਾਂਗੇ। ਜਦੋਂ ਗਰਭ ਦੇ ਵਿੱਚ ਨਾ ਆਏ ਨਾ ਫਿਰ ਸੰਸਾਰ ਵਿੱਚ ਆਉਣਾ ਪਵੇਗਾ ਤੇ ਨਾ ਹੀ ਮਰ ਕੇ ਜਮਾਂ ਦੇ ਵਸ ਪੈਣਾ ਪਵੇਗਾ। ਮੋਢੀ ਗਰਭ ਹੈ ਦੁੱਖਾਂ ਦਾ, ਹੁਣ ਅਸੀਂ ਦੁਬਾਰਾ ਮੁੜ ਕੇ ਗਰਭ ਦੇ ਵਿੱਚ ਨਹੀਂ ਪਵਾਂਗੇ। ਨਾਨਕ ਗਿਆਨ ਰਤਨ ਪਰਗਾਸਿਆ ਹਰ ਮਨ ਵਸਿਆ ਨਿਰੰਕਾਰੀ ਜੀਓ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਹੁਣ ਗੁਰੂ ਦੀ ਕਿਰਪਾ ਨਾਲ ਗਿਆਨ ਰੂਪੀ ਰਤਨ ਪ੍ਰਗਾਸਿਆ ਸਾਡੇ ਹਿਰਦੇ ਵਿੱਚ ਪ੍ਰਕਾਸ਼ਮਾਨ ਹੋ ਗਿਆ, ਗਿਆਨ ਦਾ ਰਤਨ ਪ੍ਰਗਟ ਹੋ ਗਿਆ। ਹਰ ਮਨ ਵਸਿਆ ਨਿਰੰਕਾਰੀ ਜੀਓ। ਹੇ ਪਿਆਰੇ ਜੀਓ, ਹੁਣ ਉਹ ਨਿਰੰਕਾਰੀ ਨਿਰੰਕਾਰ ਅਕਾਲ ਪੁਰਖ ਵਾਹਿਗੁਰੂ ਆਪ ਵੀ ਆ ਕੇ ਮਨ ਦੇ ਵਿੱਚ ਵਸ ਗਿਆ। ਜਦੋਂ ਗਿਆਨ ਦਾ ਰਤਨ ਪ੍ਰਗਟ ਹੋ ਜਾਂਦਾ ਹੈ, ਉਸ ਗਿਆਨ ਦੁਆਰਾ ਵਾਹਿਗੁਰੂ ਪਰਮੇਸ਼ਰ ਵੀ ਆਪ ਆ ਕੇ ਮਨ ਦੇ ਵਿੱਚ ਵਸ ਜਾਂਦਾ ਹੈ। ਸੋਰਠ ਮਹੱਲਾ ਪਹਿਲਾ, ਜਿਸ ਜਲ ਨਿਧ ਕਾਰਨ ਤੁਮ ਜਗ ਆਏ ਸੋ ਅੰਮ੍ਰਿਤ ਗੁਰ ਪਾਹੀ ਜੀਓ। ਹੁਣ ਸਤਿਗੁਰੂ ਦੇ ਚਰਨਾਂ ਵਿੱਚ ਕੁਛ ਸਤਸੰਗੀਆਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਲੋਕੀ ਅੰਮ੍ਰਿਤ ਦੀ ਭਾਲ ਕਰਦੇ ਨੇ, ਉਹ ਅਸਲੀ ਅੰਮ੍ਰਿਤ ਹੈ ਕਿੱਥੇ ਤੇ ਸਾਨੂੰ ਕਿਵੇਂ ਮਿਲ ਸਕਦਾ ਹੈ? ਕਿਉਂਕਿ ਬਹੁਤੇ ਲੋਕਾਂ ਨੂੰ ਤਾਂ ਇਹ ਵੀ ਪਤਾ ਨਹੀਂ ਅਸਲੀ ਅੰਮ੍ਰਿਤ ਹੈ ਕਿਹੜੀ ਚੀਜ਼। ਜਿਹੜੇ ਦੁਨੀਆਂ ਦੇ ਲੋਕ ਨੇ ਉਹ ਕੋਈ ਨਸ਼ਿਆਂ ਵਿੱਚੋਂ, ਕੋਈ ਵਿਸ਼ਿਆਂ ਵਿੱਚੋਂ, ਕੋਈ ਪਦਾਰਥਾਂ ਦੇ ਵਿੱਚੋਂ ਉਸ ਅੰਮ੍ਰਿਤ ਸੁੱਖ ਦੀ ਭਾਲ ਕਰ ਰਿਹਾ ਹੈ। ਕੋਈ ਆਖਦਾ ਹੈ ਸਵਰਗ ਦੇ ਵਿੱਚ ਅੰਮ੍ਰਿਤ ਹੈ, ਕੋਈ ਕਹਿੰਦਾ ਹੈ ਵੀ ਜਿਹੜਾ ਅੰਮ੍ਰਿਤ ਹੈ ਉਹ ਦੇਵਤਿਆਂ ਕੋਲ ਹੈ, ਕੋਈ ਕੁਝ ਆਖਦਾ। ਪਰ ਸਤਿਗੁਰੂ ਕਹਿੰਦੇ ਹਨ, ਮਨ ਰੇ ਥਿਰ ਰਹੋ ਮਤ ਕਥ ਜਾਹੀ ਜੀਓ, ਬਾਹਰ ਟੂੰਡਤ ਬਹੁ ਦੁੱਖ ਪਾਵ ਹੈ, ਕਰ ਅੰਮ੍ਰਿਤ ਕਟ ਮਾਹੀ ਜੀਓ ਰਹਾਓ। ਅਸਲੀ ਸਵਾਲ ਦਾ ਜਵਾਬ ਹੈ ਘਰ ਹੀ ਅੰਮ੍ਰਿਤ, ਅੰਮ੍ਰਿਤ ਸਾਡੇ ਘਰ ਦੇ ਵਿੱਚ ਹੀ। ਨੌਨਦ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸਕਾ ਵਿਸਰਾਮ, ਤੇ ਕਿੱਥੇ ਹੈ ਘਟ ਮਾਹੀ ਜੀਓ? ਹਜ਼ੂਰ ਕਹਿੰਦੇ ਸਾਡੇ ਹਿਰਦੇ ਵਿੱਚ ਵਸ ਰਿਹਾ ਉਹ ਅੰਮ੍ਰਿਤ, ਘਰ ਹੀ ਮੈਂ ਅੰਮ੍ਰਿਤ ਭਰਪੂਰ ਹੈ, ਮਨਮੁੱਖਾਂ ਸਾਧਨਾ ਪਾਇਆ, ਜਿਉਂ ਕਸਤੂਰੀ ਮਿਰਗ ਨਾ ਜਾਣੈ ਭਰਮ ਦਾ ਭਰਮ ਭੁਲਾਇਆ। ਹਜ਼ੂਰ ਕਹਿੰਦੇ ਨੇ ਅਸਲੀ ਅੰਮ੍ਰਿਤ ਹੈ ਵਾਹਿਗੁਰੂ ਦਾ ਨਾਮ, ਅੰਮ੍ਰਿਤ ਬਾਣੀ ਅਮਿਓ ਰਸ, ਅੰਮ੍ਰਿਤ ਹਰ ਕਾ ਨਾਮ। ਉਹ ਘਰ ਦੇ ਵਿੱਚ ਹੀ ਹੈ ਤੇ ਸਾਡੇ ਹਿਰਦੇ ਵਿੱਚ ਹੀ ਹੈ, ਇਸ ਲਈ ਜੇ ਉਸਨੂੰ ਪ੍ਰਾਪਤ ਕਰਨਾ ਹੈ, ਮਨ ਰੇ ਥਿਰ ਰਹੋ, ਹੇ ਮਨਾ ਤੂੰ ਥਿਰ ਰਹੋ, ਤੂੰ ਹਮੇਸ਼ਾ ਲਈ ਇਕਾਗਰ ਹੋ, ਆਪਣੇ ਮਨ ਨੂੰ ਆਖੋ ਮਨਾ ਟੇਕ, ਮਤ ਕਤ ਜਾਹੀ ਜੀਓ, ਤੂੰ ਹੋਰ ਕਿਸੇ ਪਾਸੇ ਮਤ ਜਾ, ਭਾਵ ਹੋਰ ਕਿਸੇ ਪਾਸੇ ਤੈਨੂੰ ਜਾਣ ਦੀ ਲੋੜ ਨਹੀਂ, ਤੂੰ ਇੱਥੇ ਹੀ ਟੇਕ, ਗੁਰੂ ਤੇ ਹੀ ਸ਼ਰਧਾ ਰੱਖ, ਗੁਰੂ ਤੇ ਹੀ ਭਰੋਸਾ ਰੱਖ, ਬਾਹਰ ਟੂੰਡਤ ਬਹੁਤ ਦੁੱਖ ਪਾਵੇਂ। ਜੇ ਤੂੰ ਗੁਰੂ ਨੂੰ ਛੱਡ ਕੇ ਤੇ ਆਪਣੇ ਅੰਤਰ ਆਤਮਾ ਦੀ ਖੋਜ ਨੂੰ ਛੱਡ ਕੇ ਬਾਹਰ ਢੂੰਡਣ ਵਾਸਤੇ ਤੁਰ ਪਿਆ, ਬੜਾ ਦੁੱਖ ਪਾਵੇਂਗਾ, ਤੈਨੂੰ ਮਿਲਣਾ ਕੁਛ ਵੀ ਨਹੀਂ। ਕਿਉਂ? ਅੰਮ੍ਰਿਤ ਹੀ ਘਰ ਦੇ ਵਿੱਚ ਹੀ ਹੈ, ਸਭ ਕੁਛ ਕਰਮ ਹੈ ਬਾਹਰ ਨਾਹੀਂ, ਬਾਹਰ ਟੂਲੈ ਸੋ ਪਰੋਂ ਭੁਲਾਹੀ। ਫਿਰ ਤੇ ਉਸ ਹਰਨ ਵਾਂਗੂ ਜਿਹੜਾ ਕਸੂਰੀ ਨੂੰ ਬਾਹਰ ਭਾਲਣ ਵਾਸਤੇ ਤੁਰ ਪੈਂਦਾ, ਕਸਤੂਰੀ ਕਾ ਭੁੱਲੜਾ ਗੰਦੇ ਡੁੰਮ ਪਈ ਆਸ, ਕਦੇ ਗੰਦੇ ਡੁੰਮਾਂ ਦੇ ਵਿੱਚ ਡਿੱਗ ਪੈਂਦਾ, ਕਦੇ ਝਾੜੀਆਂ ਵਿੱਚ ਸਿੰਗ ਪਸਾ ਲੈਂਦਾ। ਇਸੇ ਤਰ੍ਹਾਂ ਜੇ ਤੂੰ ਬਾਹਰ ਢੂੰਡਣ ਵਾਸਤੇ ਤੁਰ ਪਿਆ, ਬਹੁਤਾ ਦੁੱਖ ਪਾਵੇਂਗਾ। ਅਸਲੀ ਅੰਮ੍ਰਿਤ ਤੇਰੇ ਅੰਦਰ ਹੈ ਤੇ ਅੰਦਰੋਂ ਹੀ ਉਸ ਅੰਮ੍ਰਿਤ ਦੀ ਭਾਲ ਕਰ, ਉਹ ਕਿਵੇਂ ਹੋ ਸਕਦੀ ਹੈ? ਤੂੰ ਪਹਿਲਾਂ ਟਿਕ, ਆਪਣੇ ਮਨ ਨੂੰ ਆਖੋ ਤੂੰ ਪਹਿਲਾਂ ਟਿਕ, ਅੰਤਰਮੁਖ ਹੋ ਕੇ ਆਪਣੇ ਸ਼ਬਦ ਨਾਲ ਜੁੜ, ਤੇ ਫਿਰ ਤੈਨੂੰ ਹੌਲੀ ਹੌਲੀ ਉਹ ਅੰਮ੍ਰਿਤ ਦਾ ਸੋਮਾ ਮਿਲ ਜਾਵੇਗਾ। ਲੋ ਹੁਣ ਆਰੰਭ ਤੋਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਉਹ ਅੰਮ੍ਰਿਤ ਕਿੱਥੋਂ ਮਿਲ ਸਕਦਾ ਹੈ, ਕਿਵੇਂ ਮਿਲ ਸਕਦਾ ਹੈ, ਉਹਦੇ ਬਾਰੇ ਜਿਵੇਂ ਸਾਨੂੰ ਸਮਝਾ ਰਹੇ ਹਨ, ਸੰਗਤਾਂ ਪ੍ਰੇਮ ਨਾਲ ਸੁਣੋ। ਜਿਸ ਜਲਨਦ ਕਾਰਨ ਤੁਮ ਜਗ ਆਏ ਸੋ ਅੰਮ੍ਰਿਤ ਗੁਰ ਪਾਹੇ ਜੀਓ। ਜਿਸ ਜਲ ਨਿਧ, ਜਿਸ ਜਲ ਦੀ ਨਿਧੀ ਭਾਵ ਹੈ ਅੰਮ੍ਰਿਤ, ਜਿਸ ਅੰਮ੍ਰਿਤ ਦੀ, ਨਾਮ ਰੂਪੀ ਅੰਮ੍ਰਿਤ ਦੀ ਪ੍ਰਾਪਤੀ ਵਾਸਤੇ ਤੁਸੀਂ ਸੰਸਾਰ ਵਿੱਚ ਆਏ ਹੋ, ਉਹ ਬਈ ਅੰਮ੍ਰਿਤ ਗੁਰੂ ਦੇ ਕੋਲ ਹੀ ਹੈ। ਇਹ ਸਾਰਿਆਂ ਨੂੰ ਸੰਬੋਧਨ ਕਰਕੇ ਆਖਿਆ ਕਿ ਇਹ ਦੁਨੀਆਂ ਦੇ ਲੋਕੋ, ਜਿਸ ਅੰਮ੍ਰਿਤ ਦੀ ਭਾਲ ਵਾਸਤੇ ਤੁਸੀਂ ਸੰਸਾਰ ਵਿੱਚ ਆਏ ਹੋ, ਉਹ ਅੰਮ੍ਰਿਤ ਨਾਮ ਗੁਰੂ ਦੇ ਕੋਲ ਹੀ ਹੈ। ਛੋਡੋ ਵੇਸ ਭੇਖ ਚਤਰਾਏ, ਦੁਬਦਾ ਇਹੋ ਫਲ ਨਾਹੀਂ ਜੀਓ। ਯਾਦ ਰੱਖੋ, ਜੇ ਤੁਸੀਂ ਇਸ ਅੰਮ੍ਰਿਤ ਨਾਮ ਨੂੰ ਪ੍ਰਾਪਤ ਕਰਨਾ ਹੈ, ਛੋਡੋ ਵੇਸ ਭੇਖ ਚਤਰਾਈ, ਜਿਹੜਾ ਕੋਈ ਉੱਤੋਂ ਨਕਲੀ ਭੇਸ ਧਾਰਨ ਕੀਤਾ ਹੋਇਆ ਉਹਨੂੰ ਛੱਡ ਦਿਓ। ਹੋਰ ਭੇਖਾਂ ਦਾ ਜਿਹੜਾ ਮੋਹ ਪਿਆਰ ਹੈ ਉਹਨੂੰ ਵੀ ਛੱਡ ਦਿਓ। ਕਿਸੇ ਖਾਸ ਵੇਸ ਨਾਲ, ਕਿਸੇ ਲਿਬਾਸ ਦੇ ਨਾਲ, ਕਿਸੇ ਭੇਖ ਦੇ ਨਾਲ ਵਾਹਿਗੁਰੂ ਦੀ ਪ੍ਰਾਪਤੀ ਨਹੀਂ ਹੁੰਦੀ। ਵੇਸ, ਲਿਬਾਸ ਤੇ ਭੇਖ ਦਾ ਅਰਥ ਹੈ ਜਿਹੜੇ ਧਾਰਮਿਕ ਫਿਰਕੇ ਨੇ, ਇਹਨਾਂ ਦਾ ਮੋਹ ਪਿਆਰ, ਇਹਨਾਂ ਦਾ ਹੰਕਾਰ ਛੱਡ ਦਿਓ, ਤੇ ਚਤਰਾਈ ਵੀ ਛੱਡ ਦਿਓ ਗੱਲਾਂ ਬਾਤਾਂ ਦੀ, ਤੇ ਨਾਲ ਹੀ ਦੁਬਧਾ ਦਾ ਵੀ ਤਿਆਗ ਕਰੋ। ਕਿਉਂਕਿ ਇਹਨਾਂ ਭੇਖਾਂ ਨੂੰ ਧਾਰਨ ਕਰਕੇ, ਵਾਕਾਂ ਦੀ ਚਤਰਾਈ ਕਰਕੇ ਤੇ ਦੁਬਧਾ ਦੇ ਵਿੱਚ ਇਹ ਫਲ ਨਹੀਂ ਜੀਓ। ਇਹ ਪਿਆਰੇ ਜੀਓ, ਇਹ ਅੰਮ੍ਰਿਤ ਦਾ ਫਲ, ਇਹ ਨਾਮ ਅੰਮ੍ਰਿਤ ਦਾ ਮਿੱਠਾ ਮੇਵਾ ਨਹੀਂ ਤੁਹਾਨੂੰ ਪ੍ਰਾਪਤ ਹੋ ਸਕਦਾ। ਮਨ ਰੇ ਥਿਰ ਰਹੋ ਮਤ ਕਤ ਜਾਹੇ ਜੀਓ। ਹੇ ਮਨ, ਉਹ ਅੰਮ੍ਰਿਤ ਤਾਂ ਤੇਰੇ ਅੰਦਰ ਹੀ ਹੈ, ਜੇ ਪ੍ਰਾਪਤ ਕਰਨਾ ਹੈ ਤੇ ਥਿਰ ਰਹੋ, ਤੂੰ ਟਿਕਿਆ ਰਹਿ। ਮਤ ਕਤ ਜਾਹੀ ਜੀਓ, ਹੇ ਮਨਾ, ਹੇ ਪਿਆਰੇ ਜੀ, ਤੂੰ ਕਿਸੇ ਪਾਸੇ ਮਤ ਜਾ। ਕਿਉਂ ਜਾਣਾ ਹੋਰ ਪਾਸੇ, ਤੈਨੂੰ ਜਾਣ ਦੀ ਲੋੜ ਹੀ ਨਹੀਂ। ਬਾਹਰ ਟੂੰਡਤ ਬਹੁਤ ਦੁੱਖ ਪਾਵੈ ਹੈ, ਕਰ ਅੰਮ੍ਰਿਤ ਘਟ ਮਾਹੀ ਜੀਓ। ਉਹ ਅੰਮ੍ਰਿਤ ਤਾਂ ਤੇਰੇ ਆਪਣੇ ਘਰ ਦੇ ਵਿੱਚ ਹੀ ਹੈ, ਤੇਰੇ ਹਿਰਦੇ ਵਿੱਚ ਹੀ ਹੈ, ਤੇ ਬਾਹਰ ਉਸਨੂੰ ਭਾਲਦਿਆਂ ਹੋਇਆ ਤੂੰ ਬਹੁਤਾ ਦੁੱਖ ਪਾਵੇਂਗਾ, ਇਸ ਲਈ ਬਾਹਰ ਨਾ ਭਾਲ, ਉਹਨੂੰ ਆਪਣੇ ਅੰਦਰ ਹੀ ਭਾਲ। ਗੁਰਮਤ ਨਗਰੀ ਖੋਜ ਖੁਜਾਈ, ਹਰ ਹਰ ਨਾਮ ਪਦਾਰਥ ਪਾਈ। ਜਦੋਂ ਅੰਤਰ ਆਤਮਾ ਖੋਜ ਕਰੇਗਾ ਫਿਰ ਤੈਨੂੰ ਉਹ ਜ਼ਰੂਰ ਮਿਲੇਗਾ। ਰਹਾਓ ਵਿਸਰਾਮ ਦੇ ਕੇ ਸਤਿਗੁਰੂ ਅੱਗੇ ਫਿਰ ਉਪਦੇਸ਼ ਦਿੰਦੇ ਹਨ। ਅਵਗੁਣ ਛੋੜ ਗੁਣਾਂ ਕੋ ਧਾਵਹੋ, ਕਰ ਅਵਗੁਣ ਪਛਤਾਹੇ ਜੀਓ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਸਾਧਾਰਨ ਉਪਦੇਸ਼ ਅੱਗੇ ਬਖਸ਼ਿਸ਼ ਕਰਦੇ ਹਨ। ਗੁਰਮੁਖੋ, ਅਵਗੁਣ ਛੱਡ ਕੇ ਗੁਣਾਂ ਵੱਲ ਨਹੀਂ ਧਾਵਾ ਕਰੋ। ਅਵਗੁਣ ਛੱਡ ਕੇ ਗੁਣਾਂ ਨੂੰ ਪ੍ਰਾਪਤ ਕਰਨ ਦੇ ਲਈ ਯਤਨਸ਼ੀਲ ਰਹੋ। ਕਰ ਅਵਗੁਣ ਪਛਤਾਹੀ ਜੀਓ। ਜੇ ਕਿਧਰੇ ਤੁਹਾਡੇ ਕੋਲੋਂ ਕੋਈ ਅਵਗੁਣ ਹੋ ਵੀ ਜਾਂਦਾ ਹੈ, ਕੋਈ ਗਲਤੀ, ਕੋਈ ਕੁਰਾਹਤ, ਕੋਈ ਭੁੱਲ ਹੋ ਵੀ ਜਾਂਦੀ ਹੈ, ਤੁਸੀਂ ਫੇਰ ਦੁਬਾਰਾ ਸੁਧਾਈ ਕਰਵਾਓ। ਅਵਗੁਣ ਕਰਕੇ ਪਸ਼ਚਾਤਾਪ ਕਰਨਾ ਚਾਹੀਦਾ ਹੈ, ਕੋਈ ਗੁਨਾਹ ਕਰਕੇ ਮੁਆਫ਼ੀ ਮੰਗ ਲੈਣੀ ਚਾਹੀਦੀ ਹੈ। ਇਹਦੇ ਨਾਲ ਮਨ ਦਾ ਭਾਰ ਹੌਲਾ ਹੋ ਜਾਂਦਾ ਹੈ। ਇਹ ਧੰਨ ਗੁਰੂ ਨਾਨਕ ਦੇਵ ਮਹਾਰਾਜ ਦੀ ਦੇਖੋ ਕਿੰਨੀ ਉੱਤਮ ਸਿੱਖਿਆ ਹੈ। ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ। ਹਰ ਮਨੁੱਖ ਤੋਂ ਭੁੱਲ ਹੋ ਸਕਦੀ ਹੈ, ਹਰ ਤੋਂ ਗਲਤੀ ਹੋ ਸਕਦੀ ਹੈ, ਕਿਸੇ ਨੂੰ ਵੀ ਕਿਸੇ ਗੱਲ ਦਾ ਮਾਣ ਨਹੀਂ ਕਰਨਾ ਚਾਹੀਦਾ। ਦੁਨੀਆਂ ਵਿੱਚ ਕੋਈ ਇਹੋ ਜਿਹਾ ਮਨੁੱਖ ਨਹੀਂ ਹੋਵੇਗਾ ਜਿਸਨੇ ਆਪਣੀ ਜ਼ਿੰਦਗੀ ਵਿੱਚ ਕਦੇ ਕੋਈ ਗਲਤੀ, ਕੋਈ ਭੁੱਲ ਕੀਤੀ ਹੀ ਨਾ ਹੋਵੇ। ਇਹ ਤੇ ਅਭੁੱਲ ਗੁਰੂ ਕਰਤਾਰ ਹੀ ਨੇ। ਪਰ ਦੁੱਖ ਇਸ ਗੱਲ ਦਾ ਹੈ, ਕਈ ਉਸ ਗੁਰੂ ਪਰਮੇਸ਼ਰ ਦੀ ਵੀ ਬਰਾਬਰੀ ਕਰਨ ਦੀ ਐਸੀ ਗੁਸਤਾਖੀ ਕਰ ਲੈਂਦੇ ਨੇ। ਪਰ ਉਹਨਾਂ ਨੂੰ ਵੀ ਜੇ ਕੋਈ ਇਹੋ ਜਿਹਾ ਔਗਣ ਹੋ ਵੀ ਗਿਆ, ਕੋਈ ਭੁੱਲ ਹੋ ਗਈ, ਉਸ ਤੋਂ ਬਾਅਦ ਉਹਨਾਂ ਨੂੰ ਮੁਆਫ਼ੀ ਮੰਗਣੀ ਚਾਹੀਦੀ ਹੈ। ਸਤਿਗੁਰੂ ਦੀ ਸਿੱਖਿਆ, ਜੇ ਭਾਈ ਕੋਈ ਔਗਣ ਹੋ ਵੀ ਗਿਆ, ਕੋਈ ਭੁੱਲ ਹੋ ਵੀ ਗਈ ਹੈ, ਫਿਰ ਮੁਆਫ਼ੀ ਮੰਗ ਲਓ, ਪਸ਼ਚਾਤਾਪ ਕਰੋ ਅਤੇ ਆਪਣੀ ਭੁੱਲ ਬਖਸ਼ਾਓ। ਇਹਦੇ ਨਾਲ ਦੁਬਾਰਾ ਟੁੱਟੀ ਗੰਢੀ ਜਾ ਸਕਦੀ ਹੈ। ਸਰ ਅਫਸਰ ਕੀ ਸਾਰ ਨਾ ਜਾਣ ਹੈ, ਫਿਰ ਕੀਚ ਬੁੱਢਾ ਹੀ ਜੀਓ। ਹਜ਼ੂਰ ਕਹਿੰਦੇ ਨੇ, ਵੇਖ ਲਓ ਇਹ ਜਿਹੜਾ ਇਹ ਅਗਿਆਨੀ ਮਨ ਹੈ, ਭੁੱਲੜ ਮਨੁੱਖ ਹੈ। ਸਰ ਅਫਸਰ ਕੀ ਸਾਰ ਨਾ ਜਾਣੇ। ਸਰ ਦਾ ਅਰਥ ਹੈ ਸ੍ਰੇਸ਼ਟ, ਅਫਸਰ ਦਾ ਅਰਥ ਹੈ ਵੀ ਜਿਹੜੀ ਮਾੜੀ ਚੀਜ਼ ਹੈ। ਇਹਨੂੰ ਚੰਗੇ ਮਾੜੇ ਦੀ ਵੀ ਕੋਈ ਖਬਰਸਾਰ ਨਹੀਂ ਹੈ, ਕਿਹੜਾ ਕੰਮ ਚੰਗਾ ਹੈ, ਕਿਹੜਾ ਮਾੜਾ ਹੈ, ਕਿਹੜਾ ਕੰਮ ਸਾਨੂੰ ਕਰਨਾ ਚਾਹੀਦਾ, ਕਿਹੜਾ ਨਹੀਂ ਕਰਨਾ ਚਾਹੀਦਾ, ਇਸ ਗੱਲ ਦੀ ਵੀ ਮਨੁੱਖ ਨੂੰ ਸੋਝੀ ਨਹੀਂ ਹੈ, ਇਸ ਗੱਲ ਨੂੰ ਵੀ ਇਹ ਜਾਣਦਾ ਨਹੀਂ। ਫਿਰ ਕੀਚ ਬੁਢਾਹੀ ਜੀਓ। ਮਨੁੱਖ ਐਸਾ ਭੁੱਲਣਹਾਰ ਹੈ, ਮੁੜ ਮੁੜ ਕੇ ਫੇਰ ਵਿਸ਼ਿਆਂ ਦੇ, ਪਾਪਾਂ ਦੇ, ਗੰਦਗੀ ਦੇ, ਵਿਸ਼ੇ ਵਿਕਾਰਾਂ ਦੇ ਚਿੱਕੜ ਦੇ ਵਿੱਚ ਹੀ ਜਾ ਕੇ ਡੁੱਬਦਾ ਰਹਿੰਦਾ। ਇਹ ਸਾਡੇ ਮਨ ਦਾ ਸੁਭਾਵ ਹੈ। ਇਹ ਕੋਈ ਬਹੁਤੀਆਂ ਨਵੀਆਂ ਭੁੱਲਾਂ ਜਾਂ ਨਵੀਆਂ ਗੱਲਾਂ ਨਹੀਂ ਕਰਦਾ। ਜਿਹੜੇ ਕੋਈ ਇੱਕ ਵਾਰੀ ਇਸ ਨੂੰ ਕੋਈ ਨਾ ਕੋਈ ਐਪ, ਕੋਈ ਨਸ਼ੇ, ਕੋਈ ਵਿਸ਼ੇ ਲੱਗ ਜਾਂਦੇ ਨੇ, ਮੁੜ ਮੁੜ ਕੇ ਉਹਨਾਂ ਨੂੰ ਰਿਪੀਟ ਕਰਦਾ ਰਹਿੰਦਾ। ਨਵੀਆਂ ਗਲਤੀਆਂ ਆਦਮੀ ਘੱਟ ਕਰਦਾ, ਮੁੜ ਮੁੜ ਕੇ ਪਿਛਲੀਆਂ ਗਲਤੀਆਂ ਨੂੰ ਰਿਪੀਟ ਕਰਦਾ ਰਹਿੰਦਾ। ਇਸੇ ਲਈ ਸਤਿਗੁਰੂ ਕਹਿੰਦੇ ਹਨ, ਇਸ ਨੂੰ ਚੰਗੇ ਮਾੜੇ ਦੀ ਵੀ ਕੋਈ ਖਬਰਸਾਰ ਨਹੀਂ ਹੈ, ਚੰਗੇ ਮਾੜੇ ਦੀ ਖਬਰਸਾਰ ਨੂੰ ਇਹ ਜਾਣਦਾ ਹੀ ਨਹੀਂ, ਮੁੜ ਮੁੜ ਕੇ ਪਾਪਾਂ ਦੇ, ਵਿਕਾਰਾਂ ਦੇ, ਵਿਸ਼ਿਆਂ ਦੇ ਚਿੱਕੜ ਦੇ ਵਿੱਚ ਹੀ ਡੁੱਬਦਾ ਰਹਿੰਦਾ। ਹੈ ਪਿਆਰੇ ਜੀਓ, ਅੰਤਰ ਮੈ ਲੋ ਬਹੁ ਝੂਠੇ, ਬਾਹਰ ਨਾਵਹੁ ਕਾਹੀ ਜੀਓ। ਕਈ ਲੋਕ ਐਸੇ ਨੇ ਵੀ ਨਾਲੇ ਤੇ ਤੀਰਥਾਂ ਤੇ ਨਹਾਉਂਦੇ ਨੇ ਤੇ ਨਾਲੇ ਪਾਪ ਵੀ ਕਰੀ ਜਾਂਦੇ ਨੇ। ਪਰ ਸਤਿਗੁਰੂ ਕਹਿੰਦੇ ਨੇ, ਜੇ ਤੁਸੀਂ ਪਾਪ ਨਹੀਂ ਛੱਡਣੇ, ਵਿਕਾਰ ਨਹੀਂ ਛੱਡਣੇ, ਫਿਰ ਤੀਰਥਾਂ ਤੇ ਨਹਾਉਣ ਦਾ ਕੋਈ ਲਾਭ ਨਹੀਂ। ਪਾਪ ਕਰਹਿ ਪੰਚਾਂ ਕੇ ਵਸਰੇ, ਤੀਰਥ ਨਾਈ ਕਹਿ ਸਭ ਉਤਰੇ। ਬਹੁਰ ਕਮਾਵੈ ਹੋਏ ਨਿਸੰਗ, ਜਾਂ ਪੁਰਬਾਂਧ ਖਰੇ ਕਾ ਲੰਘ। ਭਗਤ ਕਬੀਰ ਜੀ ਦੇ ਵੀ ਬਚਨ ਨੇ, ਜਲ ਕੇ ਮੱਜਨ ਜੇ ਗਤ ਹੋਵੇ, ਨਿਤ ਨਿਤ ਮੇਂਢਕ ਨਾਵੈ ਹੈ, ਜੈਸੇ ਮੇਂਢਕ ਤੈਸੇ ਓਏ ਨਰ, ਫਿਰ ਜੂਨੀ ਆਵੇ। ਅੰਤਰ ਮੈਂ ਲੋ ਬਹੁ ਝੂਠੇ, ਸਤਿਗੁਰੂ ਕਹਿੰਦੇ ਇਹ ਝੂਠੇ ਲੋਗੋ, ਤੁਹਾਡੇ ਅੰਦਰ ਲੋਭ ਦੀ ਮੈਲ ਹੈ। ਪਾਪ ਦਾ ਬਾਪ ਲੋਭ ਹੈ। ਆਦਮੀ ਲੋਭ ਦੇ ਵਸ ਹੀ ਚੋਰੀਆਂ ਕਰਦਾ ਹੈ, ਲੋਭ ਦੇ ਵਸ ਹੀ ਝੂਠ ਬੋਲਦਾ ਹੈ, ਲੋਭ ਦੇ ਵਾਸਤੇ ਹੀ ਕਿਸੇ ਦੀ ਜਾਨ ਲੈਣ ਨੂੰ ਵੀ ਤਿਆਰ ਹੋ ਜਾਂਦਾ ਹੈ। ਅੰਦਰ ਤੇ ਲੋਭ ਦੀ ਮੈਲ ਹੈ ਤੇ ਮੈਲ ਵੀ ਬਹੁਤੀ ਹੈ। ਇਹ ਨਹੀਂ ਹੈ ਵੀ ਮਾੜੇ ਮੋਟੇ ਦੇ ਨਾਲ ਹੀ ਸਾਨੂੰ ਸਬਰ ਆ ਜਾਂਦਾ ਹੈ। ਸਹਿਸ ਕਟੇ ਲੱਖ ਕੋ ਉੱਠ ਧਾਵੈ, ਤ੍ਰਿਪਤ ਨਾ ਆਵੇ ਮਾਇਆ ਪਾਛੈ ਪਾਵੇ। ਇਹ ਝੂਠੇ ਲੋਕੋ, ਤੁਹਾਡੇ ਅੰਦਰ ਲੋਭ ਦੀ ਬਹੁਤੀ ਮੈਲ ਚਿੰਬੜੀ ਹੋਈ ਹੈ। ਬਾਹਰ ਨਾਵੋ ਕਾਹੀ ਜੀਓ ਹੈ ਪਿਆਰੇ ਜੀਓ, ਬਾਹਰੋਂ ਕਾਹਦੇ ਲਈ ਨਹਾਉਂਦੇ ਫਿਰਦੇ ਹੋ? ਬਾਹਰੋਂ ਜਾ ਕੇ ਤੀਰਥਾਂ ਤੇ ਨਹਾਉਂਦੇ ਹੋ, ਅੰਦਰ ਲੋਭ ਦੀ ਮੈਲ ਲੱਗੀ ਹੋਈ ਹੈ। ਤੁਹਾਡਾ ਅੰਦਰੋਂ ਮਨ ਤੇ ਅਪਵਿੱਤਰ ਹੈ ਤੇ ਤੁਸੀਂ ਬਾਹਰ ਕਾਹਦੇ ਵਾਸਤੇ ਨਹਾਉਂਦੇ ਹੋ? ਬਾਹਰ ਨਹਾ ਕੇ ਤੁਹਾਡਾ ਤਨ ਤੇ ਸੁੱਚਾ ਹੋ ਸਕਦਾ ਪਰ ਮਨ ਨਹੀਂ ਪਵਿੱਤਰ ਹੋ ਸਕਦਾ। ਸੋਚੈ ਸੋਚ ਨਾ ਹੋਵੇ ਜੇ ਸੋਚੀ ਲੱਖ ਵਾਰ, ਨਿਰਮਲ ਨਾਮ ਜਪ ਹੋ ਸਤਿਗੁਰਮੁਖ, ਅੰਦਰ ਕੀ ਗਤ ਤਾਹੀ ਜੀਓ। ਅੰਦਰ ਮਨ ਦੀ ਅੰਤਿਸ਼ਕਰਨ ਦੀ ਸ਼ੁੱਧੀ ਕਿਵੇਂ ਹੋ ਸਕਦੀ ਹੈ? ਤਾਂ ਹਜ਼ੂਰ ਕਹਿੰਦੇ ਨਿਰਮਲ ਨਾਮ ਜਪ ਹੋ ਸਤਿਗੁਰਮੁਖ। ਤੁਸੀਂ ਗੁਰੂ ਦੁਆਰਾ, ਗੁਰਮੁਖ ਦਾ ਅਰਥ ਹੈ ਗੁਰੂ ਦੁਆਰਾ, ਗੁਰੂ ਅਨੁਸਾਰੀ, ਗੁਰੂ ਦੇ ਆਗਿਆਕਾਰੀ ਹੋ ਕੇ ਤੁਸੀਂ ਹਮੇਸ਼ਾ ਲਈ ਵਾਹਿਗੁਰੂ ਦੇ ਨਿਰਮਲ ਨਾਮ ਨੂੰ, ਪਵਿੱਤਰ ਨਾਮ ਨੂੰ ਜਪੋ। ਨਾਮ ਹੀ ਸਭ ਤੋਂ ਵੱਧ ਪਵਿੱਤਰ ਹੈ। ਤੁਸੀਂ ਨਾਮ ਨੂੰ ਜਪੋ, ਤੀਰਥ ਨਹਾਵਣ ਜਾਓ, ਤੀਰਥ ਨਾਮ ਹੈ। ਗੁਰੂ ਦੁਆਰਾ ਹਮੇਸ਼ਾ ਲਈ ਨਿਰਮਲ ਨਾਮ ਨੂੰ ਜਪੋ, ਨਾਮ ਦੇ ਤੀਰਥ ਵਿੱਚ ਇਸ਼ਨਾਨ ਕਰੋ। ਅੰਤਰ ਕੀ ਗਾ ਤਾਹੀ ਜੀਓ ਹੈ ਪਿਆਰੇ ਜੀਓ, ਤਾਂ ਹੀ ਤੁਹਾਡੇ ਅੰਦਰ ਦੀ ਅੰਤਿਸ਼ਕਰਨ ਦੀ ਸ਼ੁੱਧੀ ਹੋ ਸਕਦੀ ਹੈ। ਇੱਥੇ ਗਤ ਦਾ ਅਰਥ ਹੈ ਸ਼ੁੱਧੀ, ਪਵਿੱਤਰਤਾ। ਤਾਂ ਤੁਹਾਡੇ ਅੰਦਰ ਦੀ ਹਿਰਦੇ ਦੀ ਵੀ ਇਹ ਸ਼ੁੱਧੀ ਹੋ ਸਕਦੀ ਹੈ। ਪਰ ਹਰ ਲੋਭ ਨਿੰਦਾ ਕੂੜ ਤਿਆਗ ਹੋ, ਸੱਚ ਗੁਰ ਬਚਨੀ ਫਲ ਪਾਹੇ ਜੀਓ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜੇ ਤੁਸੀਂ ਸੱਚਾ ਮੁਕਤੀ ਦਾ ਫਲ ਪ੍ਰਾਪਤ ਕਰਨਾ ਹੈ, ਪਰ ਹਰ ਲੋਭ ਨਿੰਦਾ ਕੂੜ ਤਿਆਗੋ। ਲੋਭ ਛੱਡੋ, ਨਿੰਦਿਆ ਕਰਨੀ ਵੀ ਛੱਡੋ ਤੇ ਝੂਠ ਬੋਲਣਾ ਵੀ ਛੱਡੋ, ਸਭ ਕੁਛ ਛੱਡ ਦਿਓ। ਸੱਚ ਗੁਰ ਬਚਨੀ ਫਲ ਪਾਹੀ ਜੀਓ, ਫਿਰ ਗੁਰੂ ਦੇ ਬਚਨਾਂ ਨੂੰ ਮੰਨੋ, ਗੁਰੂ ਦੇ ਬਚਨਾਂ ਨੂੰ ਕਮਾਓ। ਗੁਰੂ ਦੇ ਬਚਨਾਂ ਨੂੰ ਕਮਾ ਕੇ ਤੁਸੀਂ ਸੱਚਾ ਫਲ, ਇਹ ਨਾਮ ਦਾ ਮੇਵਾ ਅਥਵਾ ਬ੍ਰਹਮ ਗਿਆਨ ਦਾ ਫਲ ਤੇ ਮੁਕਤੀ ਦਾ ਫਲ ਤੁਸੀਂ ਪ੍ਰਾਪਤ ਕਰ ਸਕਦੇ ਹੋ। ਇਹ ਪਿਆਰੇ ਜੀਓ,